गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, श्री गुरु अंगद देव जी महाराज के जीवन प्रसंग। आओ उस दा अगला हिस्सा सरवण करन दी कोशिश करिए जी। सताईवां है हनेरी भाई जीवा। मुख दे चेत के विसाख विच माई चलाना कर गई सी, हुण जेठ चल रहा सी, रुत लोहां ते हनेरियां दी आ गई। जीवा नामे एक प्रेमी सिख सी, जो श्री गुरु जी लई खिचड़ी बनाया करदा सी। अज जद वगदी हनेरी जीवे दी उडीक नूं थका के भी ना हंबी, तां ओ हजूरी विच हाजर होया। जीवा हथ जोड़ के, हनेरी नहीं खड़ोंदी मेरे दाता, खिचड़ी चाड़नी सी, अग नहीं बाली जांदी, हुक्म करो हनेरी हट जावे, मैं खिचड़ी बना लवां। गुरु जी मुस्कुरा के, जिस दे हुक्म विच वग रही है उस दे हुक्म बंद थी वैसी। जीवा आप दे वस भी है, रोक दे उसो। गुरु जी मुस्कुरा के, जीविया वगण देसु, वग रही है वेग विच आके, लै आवेगा वेग वर्खा एक दिन, वस पवेगी विश्व। तू वेख करतार दे रंग, तू नाम जप ते रजा विच रहो राजी, जिमें पति ब्रता पति आग्या विच राजी हुंदी है, तू मालक दी रजा विच राजी रहो। जीवे दे आउन तो पहले कुछ सज्जन गुरु जी दे आस पास बैठे, गुरु जी नाल वार्तालाप कर रहे से। इन्हां विच एक चोखा विद्वान पुरख भी सी, जो हुण ताईं चुप बैठा गल्लां बातां सुन रहा सी। ये गल सुन के बोल पिया, भला महाराज कुदरत सुतंत्र है के परतंत्र? गुरु जी, तू भाई कुदरत किसनू आखदा है? विद्वान, इस दिस दे पसारे नू जियो। गुरु जी, जो दिसदा है कुदरत है ते जो सुनींदा है? विद्वान, वो भी कुदरत। गुरु जी, ते जो नहीं दिसदा पर लखींदा है, जिमें सुख दी इच्छा ते दुख दा डर, प्यार ते वैर दा भाव। विद्वान जरा घबरा के फिर सोच के, जी ओ भी कुदरती मननी पऊ। गुरु जी, ते साड़ी विचार कुदरत है कि कुछ होर? विद्वान जी, हैं हाँ ओ भी कुदरत, ओसी मेरी जांचे हाँ। गुरु जी, लै सुन गुरु नानक देव जी दा हिसाब, जो कुदरत दा उन्होंने कीता है। कुदरत दिस है, कुदरत सुनिए, कुदरत पाओ सुखसार, कुदरत पाताली आकाशी, कुदरत सर्व आकार, कुदरत वेद पुराण कतेबा, कुदरत सर्व विचार, कुदरत खाना पीना पहनण, कुदरत सर्व प्यार, कुदरत जाति जिनसी रंगी, कुदरत जी जहान, कुदरत नेकियां कुदरत बदियां, कुदरत मान अभिमान, कुदरत पौन पानी बैसंतर, कुदरत धरती खाक। विद्वान, बहुत खूब। गुरु नानक देव कुदरत दे बड़े प्रेमी ते बड़े जाणू से, कैसी सोहनी दार्शनिक गिणत बदी है। गुरु जी, पर उस कुदरत प्रेमी गुरु ने कुदरत दे ओले इस विच रमिया, इस दा करता वेख्या है ते उसनू कादर आख्या है। विद्वान किवें? गुरु जी आप फरमाउंदे हन, सब तेरी कुदरत तू कादर करता। विद्वान, क्यों साहिब जी? करता कादर होके वो लिपायमान ना हो जाएगा? करतापन ते कादरपन इच्छा दे सूचक हन, इच्छा विकार है, विकारी प्रणामी हो जाएगा, प्रणामी अचियत ना रहेगा। गुरु जी, गुरु नानक जी फरमाउंदे हन, सब तेरी कुदरत तू कादर करता, पाकी नाई पाक। कादर करता हुंदा होया ओ लिपायमान ता तो पाक है, मुबरा है, अलेप है। ए उसदी पवित्र खूबी है कि करता कादर हुंदा होया भी अटल ते अविनाश है, वो इको एक सदा जागदी जोत है। विद्वान, जो इको एक है ਤੇ ਅਲੇਪ ਹੈ ਤਾਂ ਫਿਰ ਰਚਦਾ ਤੋਰਦਾ ਕੀ ਕੂੰ ਹੈ। ਗੁਰੂ ਜੀ, ਚੇਤਨਤਾ ਜੜਤਾ ਨਹੀਂ, ਚੇਤਨਤਾ ਚੇਤਨਤਾ ਹੈ ਤੇ ਚੇਤਨਤਾ ਵਿੱਚ ਹੁਕਮ ਹੈ। ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ। ਇਤਨੇ ਨਾਨਤਾ ਵਾਲੀ ਕੁਦਰਤ ਦਾ ਕਰਤਾ ਤੇ ਕਾਦਰ ਹੋ ਕੇ ਫਿਰ ਆਪਣੀ ਏਕਤਾ ਵਿੱਚ ਜਿਉਂ ਦਾ ਤਿਉਂ ਇੱਕੋ ਵਿਦਮਾਨ ਹੈ। ਗੁਰੂ ਜੀ ਨੇ ਪਰਮੇਸ਼ਰ ਨੂੰ ਕੁਦਰਤ ਵਸਿਆ ਵੀ ਕਿਹਾ ਹੈ, ਅਰਥਾਤ ਉਹ ਥਾਨੰਤਰੀ। ਥਾਨੰਤਰੀ ਆਖਦਿਆਂ ਉਸਨੂੰ ਅਪਰੰਪਰ ਵੀ ਆਖਦੇ ਹਨ। ਥਾਨੰਤਰੀ ਹੋ ਕੇ ਸਾਰੇ ਵਿਆਪਕ ਹੈ, ਪਰ ਸਾਰੇ ਤੋਂ ਉੱਚਾ ਤੇ ਨਾ ਲਿਪਾਏ ਮਾਨ ਹੋਣ ਕਰਕੇ ਅਪਰੰਪਰ ਹੈ, ਪਰੇ ਤੋਂ ਪਰੇ ਹੈ। ਵਿਦਵਾਨ, ਪਰ ਕੀ ਹੁਕਮ ਵੀ ਇੱਕ ਵਿਕਾਰ ਨਹੀਂ? ਗੁਰੂ ਜੀ, ਜੀਵ ਦੇ ਹੁਕਮ ਨੂੰ ਤੁਸੀਂ ਵਿਕਾਰ ਕਹਿ ਸਕਦੇ ਹੋ, ਜਿਸ ਦੇ ਤੁਸੀਂ ਜਾਣੂ ਹੋ, ਇਸ ਵਿੱਚ ਇੱਛਾ ਖਿਆਲ ਕਰ ਸਕਦੇ ਹੋ। ਜੀਵ ਅੰਤ ਵਿੱਚ ਹੈ, ਹੱਦਬੰਦੀ ਵਾਲਾ ਹੈ, ਗਿਆਨ ਧਾਰਾ ਇਸ ਦੀ ਅਨੰਤ ਨਹੀਂ। ਇਸ ਆਪਣੇ ਅੰਤ ਵਾਲੇ ਹੁਕਮ ਨੂੰ ਅਨੰਤ ਵਿੱਚ ਨਾ ਲੈ ਜਾਓ। ਉੱਥੇ ਜੋ ਕੁਛ ਹੈ, ਜਿਸ ਨੂੰ ਹੁਕਮ ਆਖਿਆ ਹੈ, ਹੁਕਮੀ ਵਾਂਗੂ ਅਨੰਤ ਹੈ। ਅਨੰਤ ਅਕਥਨੀਏ ਹੈ, ਅਨੰਤ ਹੁਕਮੀ ਦਾ ਹੁਕਮ ਵੀ ਅਕਥਨੀਏ ਹੈ। ਉਸ ਅਕਥ ਅਨੰਤ ਹੁਕਮ ਨੂੰ ਅਨੰਤ ਹੁਕਮੀ ਦੀ ਅਕਥਤਾ ਵਿੱਚ ਰੱਖੋ। ਆਪਣੇ ਹੁਕਮ ਦੀ ਜੋ ਵਿਕਾਰੀ ਹੈ, ਸਦਰਸ਼ਤਾ ਨਾ ਦਿਓ। ਇਸ ਕਰਕੇ ਗੁਰੂ ਬਾਬੇ ਨੇ ਫੁਰਮਾਇਆ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਸੁਣਿਆ ਨੇ, ਹੁਕਮ ਨਾ ਕਿਹਾ ਜਾਈ। ਉਸਦਾ ਹੁਕਮ ਉਸਦੀ ਜ਼ਾਤ ਵਾਂਗੂ ਅਕਥ ਹੈ। ਉਹ ਹੁਕਮ ਅਕਥਨੀਏ ਹੈ, ਉਹ ਸਤ ਸਰੂਪ ਦੀ ਤਰ੍ਹਾਂ ਸਤ ਸਰੂਪ ਹੈ। ਯਥਾ ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀ ਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਣ। ਵਿਦਵਾਨ, ਸੋਚ ਸੋਚ ਕੇ, ਪਰ ਜੀ ਉਸਦੀ ਲੋੜ ਕੀ? ਕੁਦਰਤ ਆਪਣੇ ਕੰਮ ਆਪੇ ਕਰ ਰਹੀ ਹੈ। ਉਸ ਵਿੱਚ ਵਿਉਂਤ ਹੈ, ਹਿਸਾਬ ਹੈ, ਨੇਮ ਹੈ, ਜਿਨ੍ਹਾਂ ਨਾਲ ਆਪੇ ਤੁਰ ਰਹੀ ਹੈ। ਗੁਰੂ ਜੀ ਮੁਸਕੁਰਾ ਕੇ, ਭਾਈ ਵਿਉਂਤ, ਹਿਸਾਬ ਅਤੇ ਨੇਮ ਤਾਂ ਚੇਤਨਤਾ ਦੇ ਲਿਖਾਏਕ ਹਨ, ਪ੍ਰਕਿਰਤੀ ਤਾਂ ਜੜ ਹੈ। ਵਿਦਵਾਨ, ਹਾਂਜੀ ਠੀਕ ਹੈ। ਗੁਰੂ ਜੀ, ਸੋ ਭਾਈ, ਇਸ ਕੁਦਰਤ ਦੇ ਪਿੱਛੇ ਇੱਕ ਚੇਤਨ ਹੋਇਆ ਜੋ ਗਿਆਨ ਸਰੂਪ ਹੈ, ਜੋ ਆਪਣੇ ਤੋਂ ਭਿੰਨ ਪਰ ਵੱਖਰੇ ਨਾ, ਦੂਈ ਕੁਦਰਤ ਸਾਜ ਕੇ ਅਤੇ ਆਪਣੇ ਹੀ ਵਿੱਚੋਂ ਸਾਜ ਕੇ ਸੰਚਾਲਨ ਕਰ ਰਿਹਾ ਹੈ। ਆਪ ਵਿੱਚ ਵੀ ਹੈ ਅਤੇ ਪਰੇ ਵੀ ਹੈ। ਕਰਤਾ ਹੋ ਕੇ ਰਚ ਕੇ ਅਲੱਗ ਨਹੀਂ ਹੋ ਗਿਆ, ਕਾਦਰ ਹੋ ਕੇ ਚਲਾ ਅਤੇ ਸੰਭਾਲ ਰਿਹਾ ਹੈ। ਕੁਦਰਤ ਉਸਦੇ ਹੁਕਮ ਵਿੱਚ ਹੈ। ਉਹ ਕੁਦਰਤ ਵਿੱਚ ਬੰਦਾਏ ਮਾਨ ਜਾਂ ਇਸਦੀ ਲਾਈ ਹੱਦਬੰਦੀ ਵਿੱਚ ਬੰਦ ਨਹੀਂ ਹੈ। ਕੁਦਰਤ ਉਸਦੇ ਹੁਕਮ ਦੀ ਅਨੁਸਾਰਤਾ ਵਿੱਚ ਚੱਲ ਰਹੀ ਹੈ, ਪਰ ਆਪ ਉਹ ਅਪਰੰਪਰ ਹੈ। ਕਿਸੇ ਦੀ ਅਨੁਸਾਰਤਾ ਉਸਦੇ ਸਿਰ 'ਤੇ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੀ ਇਸ ਅਨੁਸਾਰਤਾ ਨੂੰ, ਜਿਸ ਵਿੱਚ ਕੁਦਰਤ ਟੁਰ ਰਹੀ ਹੈ, ਭੈ ਕਰਕੇ ਲਿਖਿਆ ਹੈ ਅਤੇ ਦੱਸਿਆ ਹੈ। ਭੈ ਵਿੱਚ ਪਵਣ ਵਹਿ ਸਦਵਾਹੋ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸਿਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਇਹ ਭੈ ਹੇਠਲੀਆਂ ਦੀ ਗਿਣਤੀ ਦੇ ਕੇ ਗੁਰੂ ਜੀ ਲਿਖਦੇ ਹਨ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸੋ ਇਹ ਕੁਦਰਤ ਉਸਦੀ ਅਨੁਸਾਰਤਾ ਵਿੱਚ ਚੱਲ ਰਹੀ ਹੈ, ਪਰ ਉਸਦੇ ਸਿਰ 'ਤੇ ਕਿਸੇ ਦੀ ਅਨੁਸਾਰਤਾ ਵਿੱਚ ਚੱਲਣ ਦਾ ਨੇਮ ਹਾਵੀ ਨਹੀਂ। ਵਿਦਵਾਨ, ਆਪਨੇ ਸੱਚ ਫੁਰਮਾਇਆ ਹੈ। ਕੁਦਰਤ ਵਿੱਚ ਚੇਤਨਤਾ ਕੰਮ ਕਰ ਰਹੀ ਹੈ, ਇਹ ਪ੍ਰਤੱਖ ਹੈ। ਚੇਤਨ ਆਨੰਦ ਹੈ, ਇਹ ਤਰਵਾ ਠੀਕ ਹੋਇਆ। ਉਸਦੀ ਅਨੰਤ ਚੇਤਨਾ ਕਿਸੇ ਆਪਣੇ ਅਗੰਮੀ ਤਰੀਕੇ ਨਾਲ, ਜਿਸ ਨੂੰ ਆਪ ਨੇ ਹੁਕਮ ਆਖਿਆ ਹੈ, ਇਸ ਨੂੰ ਸੰਚਾਲਨ ਕਰ ਰਹੀ ਹੈ, ਫਿਰ ਆਪ ਸੁਤੰਤਰ ਹੈ। ਪਰ ਜੀਓ, ਕਿਵੇਂ ਅਸੀਂ ਦੇਖ ਸਕੀਏ ਉਸ ਦ੍ਰਿਸ਼ਟੀ ਨਾਲ ਜਿਸ ਨਾਲ ਗੁਰੂ ਜੀ ਨੇ ਵੇਖਿਆ ਸੀ? ਗੁਰੂ ਜੀ, ਇਸੇ ਦਿਸ ਦੀ ਕੁਦਰਤ ਵਿੱਚੋਂ ਰਸਤਾ ਹੈ ਅਦ੍ਰਿਸ਼ਟ ਕਾਦਰ ਨੂੰ ਲੱਖ ਲੈਣ ਦਾ। ਤੁਸਾਂ ਵੀ ਕਿਹਾ ਹੈ ਕੁਦਰਤ ਵਿੱਚ ਚੇਤਨਤਾ ਹੈ, ਹਿਸਾਬ ਹੈ, ਨੇਮ ਹੈ, ਵਿਉਂਤ ਹੈ। ਸੋਚ ਕਰੋ ਕਿ ਇਸ ਨੂੰ ਵੇਖ ਵੇਖ ਕੇ ਅਕਲ ਹੈਰਾਨ ਹੁੰਦੀ ਹੈ ਕਿ ਨਾ? ਕੁਦਰਤ ਵਿੱਚ ਸੁਹਜ ਹੈ, ਸੁੰਦਰਤਾ ਹੈ। ਇਸ ਦੇ ਝਲਕੇ ਨਾਲ ਮਨ ਬੁੱਧੀ ਖੜ੍ਹੇ ਹੋ ਜਾਂਦੇ ਅਤੇ ਵਿਸਮਾਦਲੀਨ ਹੋ ਜਾਂਦੇ ਹਨ। ਗੁਰੂ ਜੀ ਨੇ ਫਰਮਾਇਆ ਹੈ, ਕੁਦਰਤ ਵਿੱਚ ਅਸਚਰਜ ਹੀ ਅਸਚਰਜ ਦੇਖ ਕੇ ਮੈਂ ਵਿਸਮਾਦ ਵਿੱਚ ਅਰੂੜ ਹੋ ਜਾਂਦਾ ਹਾਂ। ਵਿਸਮਾਦ ਦੇ ਝਲਕੇ ਮਗਰੋਂ ਵਾਹ ਵਾਹ ਮੂੰਹੋਂ ਨਿਕਲਦੀ ਹੈ, ਸਿਫਤ ਸਲਾਹ ਹੋਣ ਲੱਗ ਪੈਂਦੀ ਹੈ। ਸੋ ਗੁਰੂ ਜੀ ਨੇ ਕਿਹਾ, ਇਹੋ ਰਸਤਾ ਫੜੋ। ਜੇ ਵਿਸਮਾਦ ਦੇ ਝਲਕੇ ਨਾਲ ਵਾਹ ਵਾਹ ਸਿਫਤ ਸਲਾਹ ਹੋਣ ਲੱਗ ਪੈਂਦੀ ਹੈ ਤਾਂ ਸਿਫਤ ਸਲਾਹ ਵਿਸਮਾਦ ਵਿੱਚ ਲੈ ਜਾਏਗੀ। ਸੋ ਸਿਫਤ ਸਲਾਹ ਕਰੋ ਵਿਆਪਕ ਅਤੇ ਅਪਰੰਪਰ ਕਰਤਾ ਪੁਰਖ ਦੀ। ਇਹ ਗੱਲ ਸਮਝੇ ਪੈ ਜਾਏ ਤਾਂ ਧੰਨ ਭਾਗ। ਹਾਂ ਭਾਈ, ਸਿਫਤ ਅਤੇ ਸਲਾਹ ਵਿਸਮਾਦ ਵਿੱਚ ਲੈ ਜਾਏਗੀ। ਵਿਸਮਾਦ ਹਜ਼ੂਰੀ ਵਿੱਚ ਜਾ ਹਾਜ਼ਰ ਕਰੇਗਾ ਕਰਤਾ ਪੁਰਖ ਦੀ। ਇਹ ਹੈ ਰਾਹ ਸੋਹਣਿਆਂ ਦਰ ਅਪਣਨ ਦਾ। ਵਿਦਵਾਨ, ਅਸੀਂ ਵੀ ਕੁਦਰਤ ਵੇਖਦੇ ਹਾਂ ਪਰ ਵਿਸਮੇ ਨਹੀਂ ਆਉਂਦੇ। ਗੁਰੂ ਜੀ, ਜੀਵ ਤ੍ਰਿਸ਼ਨਾ ਵਿੱਚ ਹੈ, ਜਦੋਂ ਵਿਸਮੇ ਦਾ ਝਲਕਾ ਵਜੇ ਉਸਦੇ ਲੈਣ ਅਤੇ ਭੋਗਣ ਵਿੱਚ ਜਾਂ ਉਸ ਤੋਂ ਡਰਨ ਕੇ ਪਰੇ ਹਟਣ ਵਿੱਚ ਉਸਦੇ ਅਸਰ ਨੂੰ ਗੁਆ ਲੈਂਦਾ ਹੈ। ਤ੍ਰਿਸ਼ਨਾ ਰਹਿਤ ਹੋਵੇ ਤਾਂ ਵਿਸਮਾਦ ਹੀ ਵਿਸਮਾਦ ਹੈ। ਵਿਦਵਾਨ, ਤ੍ਰਿਸ਼ਨਾ ਰਹਿਤ ਕੀ ਕੋ ਹੋਵੀਏ? ਗੁਰੂ ਜੀ, ਤ੍ਰਿਸ਼ਨਾ ਰਹਿਤ ਹੋਣ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਚਾਰ ਕਰੋ, ਕੀਰਤਨ ਸੁਣੋ ਅਤੇ ਸਿਫਤ ਸਲਾਹ ਵਿੱਚ ਲੱਗ ਪਾਓ। ਵਿਦਵਾਨ, ਸਿਫਤ ਸਲਾਹ ਕੁਦਰਤ ਦੀ? ਗੁਰੂ ਜੀ, ਨਹੀਂ ਭਾਈ, ਕਰਤਾ ਪੁਰਖ ਦੀ ਸਿਫਤ ਸਲਾਹ ਕਰੋ, ਜਿਸ ਨੇ ਸਭ ਕੁਛ ਰਚਿਆ ਹੈ, ਜੋ ਸਾਰੀ ਸੁੰਦਰਤਾ ਦਾ ਮੂਲ ਹੈ ਅਤੇ ਜੋ ਸਭ ਦਾ ਦਾਤਾ ਵੀ ਹੈ। ਕਰਤਾ ਪੁਰਖ ਦੀ ਸਿਫਤ ਸਲਾਹ ਵਿੱਚ ਲੱਗਿਆਂ ਕੀਤੇ ਦੀ ਮੋਹ ਮਾਇਆ ਘਟਦੀ ਅਤੇ ਹਟਦੀ ਹੈ। ਇਉਂ ਵਹਿ ਤ੍ਰਿਸ਼ਨ ਯਾਨੀ ਤ੍ਰਿਸ਼ਨਾ ਰਹਿਤ ਹੋਈਦਾ ਹੈ, ਫਿਰ ਕੁਦਰਤ ਵੀ ਜਲਵੇ ਵਿਸਮਾਦ ਦੇ ਦਿੰਦੀ ਹੈ। ਸੋ ਭਾਈ, ਕੁਦਰਤ ਤੋਂ ਲਈ ਦੀ ਹੈ ਵਿਸਮਾਦ ਦੀ ਛੋਹ, ਪਰ ਸਿਫਤ ਸਲਾਹ ਕਰੀ ਦੀ ਹੈ ਕਾਦਰ ਕਰਤਾ ਦੀ। ਕੀਤਾ ਕਿਆ ਸਾਲਾ ਹੀ ਹੈ, ਕਰੇ ਸੋਈ ਸਾਲਾ। ਨਾਨਕ ਇੱਕ ਹੀ ਬਾਹਰਾ, ਦੂਜਾ ਦਾਤਾ ਨਾ ਹੈ। ਕਰਤਾ ਸੋ ਸਾਲਾਈ ਹੈ ਜਿਨ ਕੀਤਾ ਆਕਾਰ, ਦਾਤਾ ਸੋ ਸਾਲਾਈ ਹੈ ਜੇ ਸਭ ਸਹਿ ਦੇ ਆਧਾਰ। ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਾਲਾਈ ਹੈ ਅੰਤ ਨਾ ਪਾਰਾਵਾਰ। ਵਿਦਵਾਨ, ਫਿਰ ਕਰਮ ਸੰਨਿਆਸ ਯੋਗ ਆਦਿ ਦੀ ਲੋੜ ਨਹੀਂ? ਗੁਰੂ ਜੀ, ਗੁਰੂ ਨਾਨਕ ਜੀ ਸਾਨੂੰ ਵਿਸਮਾਦ ਦੇ ਰਸਤੇ ਵਾਹਿਗੁਰੂ ਵਿੱਚ ਲੈ ਜਾਂਦੇ ਹਨ। ਵਿਸਮਾਦ ਦੁਆਰਾ ਕਾਦਰ ਨੂੰ ਦੇਖਦੇ ਅਤੇ ਦਿਖਾਉਂਦੇ ਹਨ। ਵਿਸਮਾਦ ਦੇਖੈ ਹਾਜਰਾ ਹਜ਼ੂਰ। ਹਾਂਜੀ, ਗੁਰੂ ਨਾਨਕ ਜੀ ਸਾਨੂੰ ਵਿਸਮਾਦ ਦੇ ਰਸਤੇ ਵਾਹਿਗੁਰੂ ਵਿੱਚ ਲੈ ਜਾਂਦੇ ਹਨ। ਵਿਸਮਾਦ ਦੁਆਰਾ ਕਾਦਰ ਨੂੰ ਦੇਖਦੇ ਅਤੇ ਦਿਖਾਉਂਦੇ ਹਨ। ਵਿਸਮਾਦ ਦੇਖੈ ਹਾਜਰਾ ਹਜ਼ੂਰ। 28ਵਾਂ ਹੈ ਭਾਈ ਜੋਧ ਦੇਵਤਾ। ਸ੍ਰੀ ਗੁਰੂ ਜੀ ਦੇ ਪ੍ਰਗਟ ਹੁੰਦੇ ਹੀ ਲੰਗਰ ਦਾ ਪ੍ਰਬੰਧ ਮਾਤਾ ਖੀਵੀ ਨੇ ਸੰਭਾਲ ਲਿੱਤਾ ਸੀ। ਮਾਈ ਵਿਰਾਈ ਵੇਲੇ ਕੁਵੇਲੇ ਆਪ ਦੀ ਸਹਾਇਤਾ ਕਰਿਆ ਕਰਦੀ ਸੀ। ਪਕਾਉਣ ਵਾਸਤੇ ਦੋ ਤਰੇ ਸਰੀਰ ਮਾਈ ਵਿਰਾਈ ਨੇ ਆਪਣੇ ਲਗਾ ਦਿੱਤੇ ਸਨ। ਹੋਰ ਆਏ ਗਏ ਮਾਈ ਭਾਈ ਸਿੱਖ ਸੇਵਾ ਵਿੱਚ ਹੱਥ ਵਟਾਉਣਾ ਧੰਨ ਭਾਗ ਸਮਝਦੇ ਸਨ। ਮਾਤਾ ਜੀ ਵੀ ਆਪਣੇ ਧੰਨ ਭਾਗ ਸਮਝ ਕੇ ਖਡੂਰ ਰਹਿ ਪਏ ਸਨ ਅਤੇ ਇਸ ਸੇਵਾ ਵਿੱਚ ਸੁਖੀ ਸਨ, ਨਾਮ ਬਾਣੀ ਵਿੱਚ ਰਤੇ ਗਏ ਸਨ। ਪਰ ਪਰਿਵਾਰ ਸੰਗਰ ਹੀ ਸੀ ਅਤੇ ਉਹ ਆਪਣਾ ਨਿਰਵਾਹ ਆਪਣੀ ਕਮਾਈ ਵਿੱਚ ਕਰਦੇ ਸਨ। ਗੁਰੂ ਕੀ ਆਗਿਆ ਇਸੇ ਤਰ੍ਹਾਂ ਦੀ ਸੀ। ਖਡੂਰ ਦਾ ਚੌਧਰੀ ਤਖਤਮਲ ਲੰਗਰ ਵਿੱਚ ਦੁੱਧ ਭੇਜਦਾ ਅਤੇ ਹੋਰ ਸੇਵਾ ਵੀ ਕਰਦਾ ਸੀ। ਉਸ ਦੀ ਸ਼ਰਧਾ ਵੇਖ ਕੇ ਹੋਰ ਜ਼ਿਮੀਦਾਰ ਵੀ ਦੁੱਧ ਭੇਜਦੇ। ਇਸ ਤਰ੍ਹਾਂ ਹਰ ਦਿਨ ਦੁੱਧ ਕਾਫੀ ਆ ਜਾਂਦਾ। ਸੋ ਮਾਤਾ ਜੀ ਨੇ ਸੰਗਤਾਂ ਲਈ ਰੋਜ਼ ਹੀ ਖੀਰ ਬਣਾਉਣੀ ਸ਼ੁਰੂ ਕਰ ਦਿੱਤੀ। ਲਿਖਿਆ ਹੈ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉਂ ਪਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਜੀ ਨੇ ਪ੍ਰਬੰਧ ਬਹੁਤ ਚੰਗਾ ਕਰ ਰੱਖਿਆ ਸੀ। ਸਭ ਨਾਲ ਮਾਵਾਂ ਵਾਲਾ ਸਲੂਕ ਕਰਦੇ ਸਨ। ਇਸ ਕਰਕੇ ਬਲਵੰਡ ਨੇ ਉਹਨਾਂ ਨੂੰ ਬਹੁਤ ਸੰਘਣੇ ਪੱਤਰਾਂ ਵਾਲੀ ਛਾਂ ਲਿਖਿਆ ਹੈ। ਛਾਂ ਦੀ ਸਦਰਸ਼ਤਾ ਸੱਕੀ ਮਾਂ ਨਾਲ ਦਿੱਤੀ ਜਾਇਆ ਕਰਦੀ ਹੈ, ਯਥਾ ਆਪਣੀਆਂ ਮਾਵਾਂ ਅਤੇ ਠੰਡੀਆਂ ਛਾਵਾਂ। ਇਹੋ ਕਨਾਇਆ ਲੇਖਕ ਦਾ ਹੈ ਕਿ ਨੇਕ ਵਿਅਕਤੀ ਵਾਲੇ ਸ੍ਰੀ ਖੀਵੀ ਜੀ ਸਿੱਖਾਂ ਨਾਲ ਸੱਕੀਆਂ ਮਾਵਾਂ ਵਾਂਗ ਪਿਆਰ ਕਰਦੇ ਸਨ। ਲੰਗਰ ਵਿੱਚ ਘਿਓ ਵਾਲੀ ਖੀਰ ਤਿਆਰ ਕਰਕੇ ਵੰਡਿਆ ਕਰਦੇ ਸਨ। ਇਸ ਤੋਂ ਵੀ ਇਹੋ ਪਤਾ ਲੱਗਾ ਕਿ ਜੋ ਕੁਛ ਆਉਂਦਾ ਸਾਧ ਸੰਗਤ ਦੀ ਸੇਵਾ 'ਤੇ ਹੀ ਖਰਚ ਕੀਤਾ ਜਾਂਦਾ ਸੀ। ਮਾਤਾ ਜੀ ਸਭ ਕੁਛ ਕਰਦੇ, ਸਤਿਗੁਰ ਜੀ ਤੋਂ ਆਪਾ ਵਾਰਦੇ, ਨਾਮ ਜਪਦੇ, ਸੰਗਤਾਂ ਨੂੰ ਪੁੱਤਾਂ ਵਾਂਗੂ ਪਿਆਰ ਦੇ, ਹੁਣ ਸਹਾਇਤਾ ਦੀ ਲੋੜ ਰੱਖਦੇ ਸਨ। ਵਾਹਿਗੁਰੂ ਜੀ ਦੀ ਪ੍ਰੇਰਨਾ ਨਾਲ ਆ ਗਿਆ ਇੱਕ ਬ੍ਰਾਹਮਣ ਦੇਵਤਾ, ਇਸ ਦਾ ਨਾਮ ਸੀ ਜੋਧ। ਇਹ ਨੌਕਰੀ ਕਰਨ ਨਹੀਂ ਸੀ ਆਇਆ, ਆਇਆ ਸੀ ਪਰਮਾਰ ਟੋਲਦਾ ਗੁਰੂ ਕੇ ਦੁਆਰੇ। ਜਦ ਪੂਰੇ ਸਤਿਗੁਰ ਦਾ ਸ਼ਬਦ ਬਾਣ ਪੁੜ ਗਿਆ ਤਾਂ ਇੱਥੇ ਹੀ ਰਹਿ ਪਿਆ। ਆਖੇ ਮਨਾ, ਹੁਣ ਕਿੱਥੇ ਜਾਣਾ ਹੈ, ਕਰ ਸੇਵਾ, ਲਾ ਮਹਿਲਾਂ ਜਾਤ ਅਤੇ ਜਨਮ ਦੀਆਂ। ਸੋ ਇਸਨੇ ਮਾਤਾ ਜੀ ਦੀ ਆਗਿਆ ਵਿੱਚ ਲੰਗਰ ਦੀ ਸੇਵਾ ਸਿਰ ਚਾ ਲਈ। ਲੰਗਰ ਵਿੱਚ ਵੀ ਹੱਥ ਵਟਾਉਣਾ, ਰਸਦ ਵੀ ਸੰਭਾਲਣੀ, ਲੰਗਰ ਲਈ ਆਈ ਮਾਇਆ ਦਾ ਵੀ ਹਿਸਾਬ ਕਿਤਾਬ ਰੱਖਣਾ ਅਤੇ ਸਫਲ ਕਰਨੀ, ਹਰ ਪਾਸਿਓਂ ਲੰਗਰ ਦੀ ਸੰਭਾਲ ਕਰਨੀ ਐਸੀ ਕਿ ਕਿਸੇ ਪਾਸਿਓਂ ਨੁਕਸਾਨ ਨਾ ਹੋਣ ਦੇਣਾ, ਆਪ ਕੋਈ ਲਾਲਚ ਵੀ ਨਾ ਕਰਨਾ, ਇੱਥੋਂ ਤਾਈਂ ਕਿ ਲੰਗਰ ਵਿੱਚੋਂ ਪ੍ਰਸ਼ਾਦ ਵੀ ਨਾ ਛਕਣਾ ਅਤੇ ਪਤਾ ਵੀ ਨਾ ਲੱਗਣ ਦੇਣਾ ਕਿ ਜੋਧ ਭੋਜਨ ਕਿਵੇਂ ਕਰਦਾ ਹੈ। ਉਹ ਇੰਝ ਸੀ ਕਿ ਜਦੋਂ ਸੰਗਤ ਛਕ ਚੁੱਕੇ ਅਤੇ ਪਤਲਾਂ ਚੁੱਕੀਆਂ ਜਾਣ ਤਾਂ ਇੱਕ ਸੁਥਰੇ ਪਾਸੇ ਟਿਕਵਾ ਦੇਣੀਆਂ। ਜੋਧ ਨੇ ਲੰਗਰ ਹੋ ਚੁੱਕੇ ਮਗਰੋਂ ਇਹਨਾਂ ਵਿੱਚੋਂ ਆਪਣਾ ਪੇਟ ਭਰਨ ਜੋਗਾ ਚੋਗਾ ਚੁਗ ਲੈਣਾ ਅਤੇ ਇਸ ਤਰ੍ਹਾਂ ਬੇਹੰਗਮ ਬਿਰਤੀ ਵਿੱਚ ਰਹਿਣਾ ਜਿਵੇਂ ਪੰਛੀ ਡਿੱਗਾ ਢੱਠਾ ਅੰਨ ਚੁੱਗ ਕੇ ਖੁਸ਼ ਰਹਿੰਦੇ ਹਨ। ਪਰ ਉੱਧਰ ਹਰ ਵੇਲੇ ਲਗਨ ਲੱਗੀ ਰਹਿਣੀ ਕਿ ਕੋਈ ਗੁਰੂ ਦਾ ਸਿੱਖ ਭੁੱਖਾ ਪਿਆਸਾ ਨਾ ਰਹੇ, ਕਿਸੇ ਗਲੇ ਔਖਾ ਨਾ ਰਹੇ। ਦੂਜੇ ਪਾਸੇ ਤਾਂਗ ਰਹਿਣੀ ਕਿ ਸੰਗਤਾਂ ਦੀ ਮਾਇਆ ਹੈ, ਇਹ ਅਜਾਈ ਨਾ ਜਾਏ, ਭਲੇ ਅਰਥ ਲੱਗੇ। ਕੁਝ ਸਮੇਂ ਮਗਰੋਂ ਮਾਤਾ ਜੀ ਨੂੰ ਪਤਾ ਪੈ ਗਿਆ ਕਿ ਜੋਧ ਆਪਣਾ ਨਿਰਵਾਸ ਚਿੜੀਆਂ ਚੋਗ ਵਾਂਗੂ ਕਰਦਾ ਹੈ। ਮਾਤਾ ਜੀ ਨੂੰ ਉਸ ਦੀ ਨਿਮਰਤਾ ਦਾ ਤਾਂ ਅਤਿ ਅਸਰ ਹੋਇਆ, ਪਰ ਇਹ ਚੰਗਾ ਨਾ ਲੱਗਾ ਕਿ ਇਹ ਗੁਰੂ ਪਿਆਰਾ ਇਸ ਤਰ੍ਹਾਂ ਉਚਿਸ਼ਟ ਨਾਲ ਪੇਟ ਭਰੇ। ਸੋ ਇੱਕ ਦਿਨ ਮਾਤਾ ਜੀ ਨੇ ਸਮਝਾਇਆ, ਪਰ ਉਸਨੇ ਚਰਨਾਂ 'ਤੇ ਸਿਰ ਧਰ ਕੇ ਖਿਮਾ ਮੰਗੀ। ਮਾਤਾ ਜੀ ਨੇ ਭਾਈ ਬੁੱਢੇ ਨਾਲ ਗੱਲ ਕੀਤੀ। ਉਸਨੇ ਕਿਹਾ, ਇਹ ਪਰਮ ਨਿਰਲੋਪ ਪੁਰਖ ਹੈ, ਨਹੀਂ ਚਾਹੁੰਦਾ ਕਿ ਮੇਰੇ ਅੰਦਰ ਗੁਰੂ ਕੇ ਅੰਨ ਦਾ ਵੀ ਲੋਭ ਮਾਤਰ ਹੋਵੇ। ਇਸ ਤੋਂ ਉਪਰੰਤ ਦੋ ਇੱਕ ਵਾਰ ਫਿਰ ਮਾਤਾ ਜੀ ਨੇ ਆਖਿਆ, ਪਰ ਜੋਧ ਨੇ ਖਿਮਾ ਹੀ ਮੰਗੀ। ਅੰਤ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਖਿਆ। ਉਹ ਸੁਣ ਕੇ ਮੁਸਕਰਾ ਪਏ ਅਤੇ ਅਗਲੇ ਦਿਨ ਜਦ ਪ੍ਰਸ਼ਾਦ ਛਕਣ ਬੈਠੇ ਅਤੇ ਜੋਧ ਵਰਤਾ ਰਿਹਾ ਸੀ ਤਾਂ ਆਪ ਨੇ ਪੁੱਛਿਆ, ਜੋਧ ਭਾਈ, ਤੂੰ ਪ੍ਰਸ਼ਾਦ ਕਿੱਥੋਂ ਛਕਦਾ ਹੈ? ਜੋਧ, ਦਾਤਾ ਜੀਓ, ਆਪ ਦੇ ਲੰਗਰੋਂ ਹੀ ਦਾਤ ਮਿਲ ਜਾਂਦੀ ਹੈ, ਸੰਗਤ ਦੀ ਬੱਚੀ ਚਿੜੀਆ ਚੋਗ। ਗੁਰੂ ਜੀ, ਕਿਉਂ ਭਾਈ, ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ? ਇਹ ਕਹਿ ਕੇ ਸਾਹਿਬ ਹੱਸ ਪਏ ਅਤੇ ਨੈਣ ਭਰ ਕੇ ਜੋਧ ਵੱਲ ਤੱਕੇ। ਜੋਧ, ਮਹਾਰਾਜ ਜਾਣੀ ਜਾਣ ਜੀਓ, ਜੀਵ ਨੂੰ ਕਈ ਅਭਿਮਾਨ ਫੜੀ ਰੱਖਦੇ ਹਨ, ਸਭ ਤੋਂ ਵੱਡਾ ਜਾਤ ਜਨਮ ਦਾ ਅਭਿਮਾਨ ਹੈ। ਆਪ ਹੋ ਜਾਣੀ ਜਾਣ ਪਾਤਸ਼ਾਹ, ਮੈਂ ਜਾਤ ਜਨਮ ਦਾ ਬ੍ਰਾਹਮਣ ਅਤੇ ਬ੍ਰਾਹਮਣਾਂ ਵਿੱਚੋਂ ਉੱਚ ਕੁੱਲ ਦਾ ਹੈ ਸਾਂ, ਇਹ ਅਭਿਮਾਨ ਮੈਨੂੰ ਚੰਬੜ ਰਿਹਾ ਸੀ ਭੂਤ ਹੋ ਕੇ। ਸਾਧ ਸੰਗਤ ਦਾ ਸੀਤ ਪ੍ਰਸ਼ਾਦ ਛਕਦਾ ਰਿਹਾ ਹਾਂ, ਜੋ ਇਹ ਦਾਰੂ ਹੋ ਕੇ ਲੱਗੇ ਅਤੇ ਮੇਰਾ ਅਭਿਮਾਨ ਦੂਰ ਹੋਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦੀ ਧੂੜ ਸਮਝਾਂ। ਗੁਰੂ ਜੀ, ਤੇਰਾ ਜਾਤ ਅਭਿਮਾਨ ਦੂਰ ਹੋ ਗਿਆ ਹੈ, ਹੁਣ ਬਸ ਕਰ ਦੇ। ਗੁਰਸਿੱਖਾਂ ਦੀ ਸੇਵਾ ਮਨ ਦੇ ਸਾਰੇ ਵੱਲ ਕੱਢ ਦਿੰਦੀ ਅਤੇ ਹਉਂ ਨੂੰ ਨੀਵਾਂ ਲੈ ਜਾਂਦੀ ਹੈ, ਪਰ ਐਤਨੇ ਹੇਠਾਂ ਜਾਣ ਦੀ ਲੋੜ ਨਹੀਂ ਜਿਤਨੀ ਤੂੰ ਨਿਮਾਣਤਾ ਧਾਰ ਰੱਖੀ ਹੈ। ਡਰ ਰਹਿੰਦਾ ਹੈ ਕਿ ਇਤਨੀ ਨਿਮਰਤਾ ਕਿਤੇ ਹੀਣਤਾਈ ਵਿੱਚ ਨਾ ਬਦਲ ਜਾਵੇ। ਸੁਣਿਆ, ਨਿਮਰਤਾ ਅਤੇ ਹੀਣਤਾ ਵਿੱਚ ਫਰਕ ਹੈ। ਹੀਣਤਾ ਮਨ ਨੂੰ ਢਾਹ ਦਿੰਦੀ ਹੈ, ਨਿਮਰਤਾ ਹਉਂ ਦੇ ਰੋਗ ਦਾ ਦਾਰੂ ਹੈ। ਹਉਂ ਕੱਟ ਕੇ ਫਿਰ ਇਹ ਨਿੱਜ ਦੇ ਟਿਕਾਣੇ ਲੈ ਜਾਂਦੀ ਹੈ। तू लंगर दी निर्माण सेवा कीती है, पूजा दे धन दी झाक नहीं कीती, इथों ताई के सुचे अंधा भी अंगीकार नहीं कीता। धर्म अर्थ आई माया दी झाक बड़ी माड़ी गल है, तैनू रब जी ने बचाया है, पर हल वाऊं दे ते खूह गेड़ दे बैल ने पेट मालक दे घरों ही परना है। हाँ तेरी सिखा काल थां पई है, उरे ओ। ये कह के सर्व सुखां दे दाते ने उस दे निवें सीस ते हाथ तरिया। जोत दे अंदरों नाम दी चल रही तारा अत रसमई फुहार हो के छुट्टी, रसमगन हो गया। अज दाते ने अपने सज्जे हाथ कोल बिठा के लंगरों सुचा प्रसाद छकाया ते आखिया, हुण तेरे ध्यान विच वाहिगुरु दा वासा है, उसनू सुचा अन भेट करना है। जोध ने आग्या मन्नी, सुखी हो गया, पर लंगर दी सेवा विच लगा रहा, मन नाम विच ते शरीर सेवा विच। एक दिन किसे ने हासे नाल पुछया, जोध जी हुण तां स्वच्छ भोजन छकदे हो ना, तां उसने भी हस के कहा, अगे सी अंदर जात अभिमान दा पूत, सो सात संगत दे सीत प्रसाद दा सदका निकल गया, हुण अंदर वसदा है पावन गुरदेव, उसनू पवित्र स्वच्छ भोजन ही छकाउणा बनता है। तुरिया रिहा जोध इस रसमई नाम विच ते पहुंचा नाम दी लखता दे परम आनंद विच, संगत विच उसका नाम जोध देवता प्रसिद्ध हो गया। भाई गुरदास जी ने उसका नाम उस समय दे चोटी दे सिखां विच एव लिखिया है, यथा जोध रसोईया देवता गुरसेवा कर दुत्तर तारी, पूरे सदगुर पैज सवारी। 29वां है हमायूं। बाबर दिल्ली दे तख्त उत्ते राज करके दिसंबर 26 सन 1530 यानी 1587 बिक्रमी विच चलाना कर गया सी। उस दे तख्त उत्ते उसका पुत्र हमायूं बैठा। इस दे त्रै भरा होए सन, कामरान हिंदाल ते मिर्जा अस्करी। कामरान अफगानिस्तान का सूबेदार सी, हमायूं ने पंजाब उसनू होर दे देता। उधर संबल हिंदाल नू ते मैवात मिर्जा अस्करी नू दे के अपनी वालों घर विच ठंड वरता ली। हमायूं दे राज विच 1532 ईस्वी विच पठाणा ने सिर चुकिया, पर हमायूं ने इन्हां नू जित लिया ते इन्हां दे वड के शेर खां ने ताबेदारी मन ली ते जौनपुर दे किले दा किलेदार बनिया रहा। थोड़े चिर मगरों गुजरात दे बहादुर शाह नाल हमायूं दी छिड़ पई, पर 1535 ईस्वी तक चंपा नेर फतेह कीता ते कुछ कामयाबी हो गई समझी, पर उधर शेर खां दे मामले फिर छिड़ पए। शेर खां ने अपनी ताकत बिहार बंगाल वे चौखी वधा ली सी। कई लम्मे बखेड़िया मगरों हमायूं भज के मसां बचिया। हमायूं अजे बक्सर तो लंघिया सी कि शेर खां ने शाही खिताब अपने नां नाल ला लिया अते जौनपुर तो मारो मार करदा टुर पिया। इत्थों हमायूं घोड़ा दरिया विच सुट के मसां पार होया ते आगरे अपड़ के अपने घाटे पूरे करदा ते ताकत बनाउंदा रहा। 9-10 महीने मगरों हमायूं ने कनौज दे लागे शेर शाह ते हमला कीता, पर नतीजा हार होई ते बड़े औख नाल जान बचा आगरे पहुँचा। उत्थे मसां इन्ना समा लज्जा के शाही टबर टोर लै के ते खजाना संभाल के टुर पवे। रुख पंजाब दा लीता। जद ब्यास किनारे सुल्तानपुर अपड़िया तां याद आया कि पंजाब विच एक उच पाए दे दरवेश होंदे सन जिन्हां दा न्याज मेरे पिता नूं हासिल होया सी। थाओ कीता तां पता लगा कि ब्यासां पार शाही सड़क तों जरा को लांबे एक खडूर नामे पिंड है। उत्थे उस वली अल्लाह गुरु नानक जी दे सजादा नशीन रहिंदे हन। उन्हां तों आशीर्वाद लैण दा ख्याल करके शाही वहीर नूं तां चबाल वल तुरे रहण दी आग्या दित्ती ते आप थोड़े अहलकारां ते कुछ सिपाहियां नूं लै के खडूर पहुंचा। संवत 1597 बिक्रमी सन 1540 ईस्वी ते महीना सावण दा सी। बरखा पै हटी सी, बदलवाई कुछ सी ते ठंडी हवा झुल रही सी। बच्चे खेल रहे सन ते गुरु साहिब इन्हां दियां खेलां रोज़ वांगू वेख रहे सन। पातशाह नूं मुरखे ने दसिया ਕਿ ਉਹ ਹਨ ਗੁਰੂ ਸਾਹਿਬ ਜਿਨ੍ਹਾਂ ਦੀ ਪਿੱਠ ਇੱਧਰ ਨੂੰ ਹੈ, ਬੱਚਿਆਂ ਦੀਆਂ ਖੇਲਾਂ ਵਿੱਚ ਮਗਨ ਖੜ੍ਹੇ ਹਨ। ਥੋੜ੍ਹੀ ਦੇਰ ਪਾਤਸ਼ਾਹ ਖੜ੍ਹਾ ਰਿਹਾ ਕੁਛ ਅਦਬ ਵਿੱਚ, ਗੁਰੂ ਸਾਹਿਬ ਦੀ ਨਜ਼ਰ ਸੁੱਤੇ ਹੀ ਨਾ ਫਿਰੀ ਇੱਧਰ, ਤਾਂ ਅਚਾਨਕ ਸ਼ਾਹੀ ਰੋਹ ਜਾਗ ਪਿਆ। ਪਾਤਸ਼ਾਹ ਦਾ ਹੱਥ ਗਿਆ ਤਲਵਾਰ ਦੇ ਕਬਜ਼ੇ ਉੱਤੇ, ਪਰ ਤਲਵਾਰ ਹਲੀ ਨਾ। ਇਸ ਦੇ ਨਾ ਹਲਣ ਨੇ ਜੋਸ਼ ਲਿਆ ਦਿੱਤੀ। ਉਫ, ਮੈਂ ਕੀ ਕਰਨ ਲੱਗਾ ਸਾਂ। ਇਹਨਾਂ ਨੂੰ ਖਿੜੇ ਚੰਦਰਮੁਖ ਦੀ ਨਜ਼ਰ ਪਾਤਸ਼ਾਹ 'ਤੇ ਪਈ। ਆਪ ਬੋਲੇ, ਮੁਗਲ ਰਾਜ ਪਈ ਰਹਿਣ ਦੇ ਸੁਹਾਲੇ ਮਿਆਨ ਵਿੱਚ ਹੀ ਇਸ ਦਾ ਵੇਲਾ ਆ ਲੈਣ ਦੇ, ਥੱਕ ਕੇ ਆਈ ਹੈ, ਸ਼ੇਰ ਸ਼ਾਹ ਨਾਲ ਜੂਝਦੀ, ਹੁਣ ਆਰਾਮ ਕਰਨ ਦੇ ਸੁਮਿਆਨ ਵਿੱਚ, ਫਕੀਰਾਂ 'ਤੇ ਉੱਠਣਾ ਇਸ ਦਾ ਧਰਮ ਨਹੀਂ। ਇਹ ਆਖਦੇ ਅੱਗੇ ਵਧੇ ਅਤੇ ਸਨਮਾਨ ਨਾਲ ਪਾਤਸ਼ਾਹ ਨੂੰ ਤਖ਼ਤ ਪੋਸ਼ 'ਤੇ ਬਹਾਲ ਲਿਆ ਆਪਣੇ ਪਾਸ। ਪਾਤਸ਼ਾਹ ਨੇ ਜਦੋਂ ਪਹਿਲਾਂ ਝੁੱਕ ਕੇ ਸਲਾਮ ਕੀਤੀ ਸੀ, ਅਹਿਲਕਾਰ ਵੀ ਆਦਾਬ ਬਜਾ ਲਿਆਏ ਸਨ। ਸ੍ਰੀ ਗੁਰੂ ਜੀ ਨੇ ਸ਼ਾਨ ਨੂੰ ਪਾਸ ਬਹਾਲ ਕੇ ਅਤੇ ਅਹਿਲਕਾਰਾਂ ਨੂੰ ਜੋ ਹੇਠਾਂ ਮੰਜੀਆਂ ਵਿਛੀਆਂ ਪਰ ਬੈਠ ਗਏ ਸਨ, ਦੋਵੇਂ ਹੱਥ ਸਵਸਤੀ ਭਰੇ ਚਾਏ ਅਤੇ ਆਖਿਆ, ਸਰਬੱਤ ਦਾ ਭਲਾ ਸਾਈਂ, ਸਰਬੱਤ ਦਾ ਭਲਾ। ਪਾਤਸ਼ਾਹ, ਅੱਲਾ ਵਾਲਿਓ, ਬੇਅਦ ਵੀ ਮਾਫ, ਮੇਰਾ ਹੱਥ ਗਲਤੀ ਨਾਲ ਗਿਆ ਸੀ ਪੇਸ਼ ਕਬਜ਼ੇ 'ਤੇ, ਮੈਂ ਸ਼ਰਨ ਆਇਆ ਹਾਂ। ਗੁਰੂ ਨਾਨਕ ਦਾ ਘਰ ਬਖਸ਼ਿੰਦ ਹੈ, ਮੇਰੇ ਹੱਕ ਵਿੱਚ ਦੁਆਏ ਖੈਰ ਕਰੋ ਜੋ ਅੱਲਾ ਮੇਰਾ ਰਾਜ ਮੈਨੂੰ ਮੁੜ ਬਖਸ਼ੇ। ਦੁਆਏ ਫਕੀਰਾਂ ਰੱਦੀ ਬਲਾ ਹੁੰਦੀ ਹੈ। ਗੁਰੂ ਜੀ, ਦੁੱਖ ਦੇਖ ਕੇ ਦਰਦ ਉੱਠਦਾ ਹੈ, ਪਰ ਕਰਮ ਕਰਮ ਗਤੀ ਡਾਢੀ ਹੈ, ਕੀਤੇ ਅਮਲਾਂ ਦੇ ਫਲ। ਪਾਤਸ਼ਾਹ, ਰੱਬ ਬਖਸ਼ੇ ਮੈਂ ਕਿਸੇ ਨਾਲ ਲੱਗਦੇ ਚਾਰੇ ਵਧੀਕੀ ਨਹੀਂ ਕੀਤੀ, ਭਰਾਵਾਂ ਨੂੰ ਸਲਤਨਤ ਵੰਡ ਦਿੱਤੀ ਹੈ, ਉਮਰਾਵਾਂ ਨੂੰ ਸੂਬੇਦਾਰੀਆਂ 'ਤੇ ਮੁਕਰਰ ਕਰ ਦਿੱਤਾ ਹੈ, ਮੁਆਫ਼ੀ ਮੰਗਣ ਵਾਲਿਆਂ ਨੂੰ ਮੁਆਫ ਕੀਤਾ ਹੈ, ਫਿਰ ਮੇਰੇ ਅੱਗੇ ਤਕਲੀਫਾਂ ਹੀ ਤਕਲੀਫਾਂ ਆ ਗਈਆਂ ਹਨ। ਗੁਰੂ ਜੀ, ਆਪ ਜੀ ਨੇ ਬਹੁਤ ਨਰਮੀ ਵਰਤੀ ਹੈ, ਸਖਤੀ ਤੋਂ ਪਰਹੇਜ਼ ਕੀਤਾ ਹੈ, ਸ਼ਾਬਾਸ਼ ਹੈ ਆਪ ਦੇ ਤਾਮਲ ਨੂੰ। ਵਿਦਵਾਨ ਵੀ ਹੋ ਅਤੇ ਭਲੇ ਵੀ ਹੋ, ਪਰ ਅਗਲੀਆਂ ਪਿਛਲੀਆਂ ਕੀਤੀਆਂ ਦਾ ਜੀਵਾਂ ਨੂੰ ਪਤਾ ਨਹੀਂ ਹੁੰਦਾ। ਪਾਤਸ਼ਾਹ, ਆਪਣੀ ਕੀਤੀ ਹੁੰਦੀ ਹੈ, ਅੱਲਾ ਨਹੀਂ ਕਰਦਾ। ਗੁਰੂ ਜੀ, ਕਰਨੀ ਆਪਣੀ ਹੀ ਫਲ ਲਿਆਉਂਦੀ ਹੈ, ਅੱਲਾ ਸਰਬ ਸਮਰੱਥ ਹੈ, ਸਭ ਕੁਛ ਕਰ ਸਕਦਾ ਹੈ। ਕੁਛ ਐਦਾਂ ਹੈ ਜੀਉ ਜਿਵੇਂ ਕਿਸੇ ਜੰਤੂ ਦੇ ਨੱਕ ਵਿੱਚ ਨੱਥ ਪਈ ਹੋਈ ਹੈ, ਇਸ ਦੀ ਵਾਗਡੋਰ ਤਾਂ ਖਸਮ ਦੇ ਹੱਥ ਵਿੱਚ ਹੈ, ਅਤੇ ਪਿੱਛੇ ਪਿੱਛੇ ਉਸਦੀ ਕੀਤੀ ਆਪਣੀ ਕੀਤੀ ਕਿਰਤ ਤੁਰੀ ਆਉਂਦੀ ਹੈ, ਉਹ ਮਗਰੋਂ ਧੱਕੇ ਦੇ ਦੇ ਕੇ ਅੱਗੇ ਨੂੰ ਟੋਰਦੀ ਹੈ। ਸੋ ਹੁਕਮ ਦੀ ਨੱਥ ਅਤੇ ਕਿਰਤ ਦੀ ਧਕੇਲ ਆਦਮੀ ਨੂੰ ਬੀਜਿਆ ਖਾਣ ਲਈ ਫਿਰਦੀ ਹੈ। ਹਿਮਾਯੂੰ, ਸੱਚ ਫੁਰਮਾਇਆ ਨੇ, ਪਰ ਅੱਲਾ ਗਫਾਰ ਯਾਨੀ ਮਾਫ਼ ਕਰਨ ਵਾਲਾ ਹੈ, ਅਤੇ ਫਕੀਰ ਦੇ ਦਿਲ ਰਹਿਮ ਆਉਂਦਾ ਹੈ। ਆਪ ਜੋ ਚਾਹੋ ਕਰ ਸਕਦੇ ਹੋ। ਹਿੰਦੂ ਦਾਨੇ ਆਖਦੇ ਹਨ, ਰੇਖ ਵਿੱਚ ਮੇਖ ਮਾਰਨਾ ਦਰਵੇਸ਼ਾਂ ਦੇ ਹੱਥ ਹੈ। ਗੁਰੂ ਜੀ, ਉਹ ਮਾਲਕ ਸਭ ਤੋਂ ਵੱਡਾ ਹੈ, ਮੀਰ ਮਲਕ ਸਰਦਾਰ ਦਰਵੇਸ਼ ਸਭੇ ਉਸਦੇ ਹੁਕਮ ਦੇ ਬੰਦੇ ਹਨ, ਉਸਦਾ ਹੁਕਮ ਕੋਈ ਨਹੀਂ ਮੇਟ ਸਕਦਾ, ਜੋ ਉਹ ਕਰੇ ਪ੍ਰਵਾਨ ਕਰਨਾ ਹੀ ਬਣਦਾ ਹੈ। ਫਿਰ ਉਹ ਅੰਤਰਜਾਮੀ ਹੈ, ਉਹ ਆਪੇ ਸਭੋ ਕੁਛ ਜਾਣਦਾ ਹੈ, ਉਸਦੇ ਸਾਹਮਣੇ ਕੋਈ ਬੋਲ ਪੁੱਜ ਨਹੀਂ ਹੰਗਦਾ। ਆਪ ਜੋ ਹੋਇਆ ਸਰਬੱਗ ਦੇ ਦਿਲਾਂ ਦੀਆਂ ਜਾਣਨ ਹਾਰ, ਇੱਧਰ ਜਿਨ੍ਹਾਂ ਦਾਸਾਂ ਨੇ ਹੁਕਮ ਵਿੱਚ ਤੁਰਨਾ ਹੈ, ਹੁਕਮ ਮੰਨਣਾ ਉਹਨਾਂ ਦਾ ਕੰਮ ਹੈ, ਜੋ ਫੁਰਮਾਨ ਸ਼ਾਹੀ ਹੁੰਦਾ ਹੈ ਉਸ ਮੁਜਬ ਕਾਰ ਕਰਦੇ ਹਨ, ਉਸ ਹੁਕਮ ਵਿੱਚ ਦੱਸੇ ਰਸਤੇ 'ਤੇ ਉਹ ਤੁਰਦੇ ਹਨ। ਉਹ ਤਾਂ ਸਾਈਂ ਦੇ ਕੱਲੇ ਆਉਂਦੇ ਹਨ, ਹੁਕਮ ਦੀ ਕਾਰ ਕਮਾਉਂਦੇ ਹਨ ਅਤੇ ਉਸਦੇ ਸੱਦੇ ਇੱਥੋਂ ਤੁਰ ਜਾਂਦੇ ਹਨ। ਸੋ ਜੋ ਕੁਛ ਹੈ ਰੱਬ ਜੀ ਦੇ ਵੱਸ ਹੈ। ਪਾਤਸ਼ਾਹ, ਅਸੀਂ ਤੁਸੀਂ ਹੁਕਮੇ ਬੰਦੇ ਹਾਂ, ਇਸ ਲਈ ਗੁਰੂ ਨਾਨਕ ਦੇਵ ਨੇ ਫਰਮਾਇਆ ਸੀ ਕਿ ਜੋ ਉਸਨੂੰ ਭਾਵੇ ਉਹੀ ਭਲੀਕਾਰ ਹੈ। ਉਸ ਸਦਾ ਸਲਾਮਤ ਦੀ ਰਜ਼ਾ ਅੱਗੇ ਤਸਲੀਮ ਦਾ ਸਿਰ ਸਾਨੂੰ ਤੁਹਾਨੂੰ ਝੁਕਾਉਣਾ ਚਾਹੀਦਾ ਹੈ। ਜੋ ਤੁਤ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਮਾਯੂੰ, ਸੱਚ ਫੁਰਮਾਇਆ ਨੇ ਅਮੀਰਾਂ ਵੱਲ ਤੱਕ ਕੇ ਕਿਸ ਕਸਰ ਨਫਸੀ ਯਾਨੀ ਨਿਮਰਤਾ ਵਿੱਚ ਵਰਤ ਰਹੇ ਹਨ। ਇੱਥੇ ਹੈ ਅਸਲ ਦਰਵੇਸ਼ੀ। ਵਾਹ ਵਾਹ, ਵਾਹ ਵਾਹ ਦੀਦਾਰ ਕਰਕੇ ਕਲਾਮ ਸੁਣ ਕੇ ਦਰਦਾਂ ਦੂਰ ਆਉਂਦੀਆਂ ਹਨ, ਤਸਲੀਮ ਤੋਂ ਵੀ ਅਗੇਰੇ ਲੰਘੇ ਹੋਏ ਹਨ। ਵਾਹ ਵਾਹ ਫਿਰ ਗੁਰੂ ਜੀ ਵੱਲ ਤੱਕ ਕੇ, ਅੱਲਾ ਵਾਲਿਓ ਉਸ ਦੀ ਦਰਗਾਹ ਲਓ ਬਾਲੀ ਹੈ, ਦਰਵੇਸ਼ ਵਲੀ ਪੈਗੰਬਰ ਉਸਦੇ ਖਜ਼ਾਨਚੀ ਹਨ, ਕੁੰਜੀ ਬਰਦਾਰ ਹਨ ਖਜ਼ਾਨਿਆਂ ਦੇ, ਸਿਫਾਰਿਸ਼ ਕਰ ਦਿਓ, ਦਰਵੇਸ਼ਾਂ ਦੀ ਸੁਣਦਾ ਹੈ, ਬਖਸ਼ਿਨ ਅਤੇ ਰਹੀਮ ਅੱਲਾ। ਗੁਰੂ ਜੀ, ਪਾਤਸ਼ਾਹ ਉਹ ਰਾਹ ਕੁਛ ਹੋਰਵੇਂ ਹੈ, ਜਿਨ੍ਹਾਂ ਨੂੰ ਰੱਬ ਸਾਈ ਨੇ ਆਪਣੀ ਸਿਫ ਸਲਾਹ ਦੀ ਦੌਲਤ ਬਖਸ਼ੀ ਹੈ, ਉਹ ਖਜ਼ਾਨਚੀ ਕਹੀਦੇ ਹਨ, ਉਹਨਾਂ ਪਾਸ ਇਹ ਦੌਲਤ ਅੱਲਾ ਦੀ ਬਖਸ਼ੀ ਜਮ੍ਹਾਂ ਹੋਈ ਆਉਂਦੀ ਹੈ, ਇਸ ਨਾਲ ਉਹ ਆਪ ਮਾਲਾਮਾਲ ਰਹਿੰਦੇ ਹਨ। ਪਰ ਜਿਨ੍ਹਾਂ ਨੂੰ ਕੁੰਜੀ ਬਖਸ਼ ਦਿੰਦਾ ਹੈ ਅੱਲਾ, ਉਹਨਾਂ ਨੂੰ ਖਜ਼ਾਨੇ ਇਸ ਵਾਸਤੇ ਦੇ ਦਿੱਤੇ ਜਾਂਦੇ ਹਨ ਕਿ ਉਹ ਅੱਗੋਂ ਹੁਕਮ ਵਿੱਚ ਵੰਡਣ ਵਿਲਾਉਣ। ਮਤਲਬ ਇਹ ਹੈ ਕਿ ਇਕਨਾਂ ਨੂੰ ਆਪਣੀ ਕਲਿਆਣ ਵਾਸਤੇ ਸਿਫਤ ਦਾ ਖਜ਼ਾਨਾ ਮਿਲਦਾ ਹੈ, ਇਕਨਾਂ ਨੂੰ ਵੰਡਣ ਲਈ ਖਜ਼ਾਨਿਆਂ ਦੀ ਕੁੰਜੀ ਵੀ ਮਿਲਦੀ ਹੈ। ਹੁਣ ਕਿਹੜਾ ਖਜ਼ਾਨਚੀ ਸਾਹਿਬ ਦੀ ਨਜ਼ਰ ਵਿੱਚ ਮਨਜ਼ੂਰ ਜਾਂ ਪ੍ਰਵਾਨ ਰਹੇਗਾ, ਜਿਸ ਵਿੱਚ ਭੰਡਾਰੀ ਦੇ ਗੁਣ ਹੋਣਗੇ? ਉਹ ਹੈ ਦਿਆਨਤਦਾਰੀ ਅਤੇ ਹੁਕਮ ਵਿੱਚ ਦਾਤ ਵੰਡਣੀ। ਸੋ ਭੰਡਾਰੀ ਜਾਂ ਖਜ਼ਾਨਚੀ ਕੀ ਕਰਦਾ ਹੈ ਕਿ ਮੰਗਣ ਆਇਆਂ ਵਿੱਚ ਵੇਖਦਾ ਹੈ ਕਿ ਹੁਕਮ ਦਾ ਨਿਸ਼ਾਨ ਹੈ। ਹੁਕਮ ਦਾ ਨਿਸ਼ਾਨ ਹੈ ਨਾਮ, ਅੱਲਾ ਦਾ ਜ਼ਿਕਰ ਅਤੇ ਫਿਕਰ। ਇਸ ਨਿਸ਼ਾਨ ਨੂੰ ਦੇਖ ਕੇ ਭੰਡਾਰੀ ਸਮਝਦਾ ਹੈ ਕਿ ਇਹਨਾਂ 'ਤੇ ਸਾਈਂ ਦੀਨਦਾਰ ਹੈ, ਦਿਓ ਸਿਫਤ ਦੀ ਦਾਤ। ਸੋ ਦਰਵੇਸ਼ਾਂ ਨੂੰ ਸਿਫਤ ਸਲਾਹ ਵੰਡਣ ਦੀ ਦਾਤ ਮਿਲੀ ਹੋਈ ਹੁੰਦੀ ਹੈ। ਇਹ ਦਾਤ ਵੰਡਣੇ ਦਾ ਹੁਕਮ ਹੈ, ਲੈ ਲਓ ਅਤੇ ਸਾਈਂ ਦੇ ਦਰ ਦੇ ਬਣ ਜਾਓ। ਪਾਤਸ਼ਾਹ, ਬੜੀ ਉੱਚੀ ਦਾਤ ਹੈ, ਬੜੀ ਮਿਹਰ ਹੈ, ਪਰ ਅਜੇ ਪਾਤਸ਼ਾਹੀ ਦੀ ਹਵਸ ਬਾਕੀ ਹੈ। ਪਾਤਸ਼ਾਹੀ ਚਲੀ ਗਈ ਹੈ ਜਾਂ ਜਾ ਰਹੀ ਹੈ, ਇਹ ਖਿਆਲ ਕਰਕੇ ਸ਼ਰਮ ਆਉਂਦੀ ਹੈ ਕਿ ਪਿਓ ਬਣਾ ਜਾਵੇ ਅਤੇ ਪੁੱਤਰ ਗੁਆ ਦੇਵੇ। ਮਰਦਾਨਗੀ ਅੰਦਰੋਂ ਜੁੰਬਸ਼ ਦੇ ਕੇ ਆਖਦੀ ਹੈ ਕਿ ਕਿਵੇਂ ਮੁੜ ਕਾਇਮ ਕਰਾਂ ਅਤੇ ਦੁਨੀਆਂ ਵਿੱਚੋਂ ਨੇਕ ਨਾਮ ਜਾਵਾਂ। ਗੁਰੂ ਜੀ ਸੁਣ ਕੇ ਜ਼ਰਾ ਕੁ ਮੁਸਕਰਾਏ ਅਤੇ ਫਿਰ ਨੈਣ ਮੀਟ ਲਏ, ਫਿਰ ਖੋਲ੍ਹੇ ਅਤੇ ਬੋਲੇ, ਪਾਤਸ਼ਾਹ, ਪਾਤਸ਼ਾਹੀ ਤੁਸਾਂ ਦੇ ਭਾਗਾਂ ਵਿੱਚ ਹੈ, ਮਿਲੇਗੀ, ਪਰ ਕੁਛ ਵਕਫਾ ਹੈ ਵਿੱਚ। ਇਹ ਜੋ ਵਕਫੇ ਦਾ ਸਮਾਂ ਹੈ ਵਿਚਾਲੇ, ਇਹ ਰੱਬ ਸਾਈਂ ਜੀ ਦੀ ਹਮਦੋ ਸਨਾ ਵਿੱਚ ਲਾਓ। ਲੰਮੀ ਨਦਰ ਕਰੋ ਮੁਗਲ ਰਾਜ ਜੀਓ। ਸੰਸਾਰ ਵਿੱਚ ਆਇਆ ਹਰ ਬੰਦਾ ਦੁੱਖਾਂ ਦੇ ਮੂੰਹ ਕਦੇ ਨਾ ਕਦੇ ਆਇਆ ਹੀ ਰਹਿੰਦਾ ਹੈ। ਸੁੱਖ ਕੇਵਲ ਅੱਲਾ ਦੇ ਨਾਮ ਵਿੱਚ ਹੈ, ਦੇਖੋ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ। ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਏ ਪੜ ਪੜ ਕਰੇ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ, ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਦੁੱਖ ਕੀ ਅੱਗੀ ਮਾਰੀ ਹੈ ਵੀ ਦੁੱਖ ਦਾਰੂ ਹੋਏ। ਪਾਤਸ਼ਾਹ ਦੇ ਨਾਲ ਦੇ ਉਮਰਾਵਾਂ ਵਿੱਚ ਇੱਕ ਸੂਫੀ ਖਿਆਲ ਦਾ ਮੀਰ ਵੀ ਸੀ। ਆਖਣ ਲੱਗਾ, ਹਜ਼ੂਰ, ਅੱਲਾ ਵਾਲੇ ਨੇ ਪਾਤਸ਼ਾਹੀ ਦੀ ਰਹਿਮਤ ਫਰਮਾ ਦਿੱਤੀ ਹੈ। ਜ਼ੁਬਾਨ ਮੁਬਾਰਕ ਤੋਂ ਇਰਸ਼ਾਦ ਕੀਤਾ ਨੇ ਕਿ ਹਜ਼ੂਰ ਨੂੰ ਪਾਤਸ਼ਾਹੀ ਫਿਰ ਮਿਲੇਗੀ। ਵਿੱਚ ਕੁਛ ਵਕਫਾ ਫਰਮਾਇਆ ਨੇ, ਸੋ ਇਹ ਵਕਫਾ ਗੁਜ਼ਰਾਨ ਲਈ ਅੱਲਾ ਦੇ ਜ਼ਿਕਰ ਅਤੇ ਫਿਕਰ ਦੀ ਰਹਿਮਤ ਫਰਮਾਈ ਨੇ। ਇੱਕ ਦਾਤ ਲੈਣ ਆਏ ਇਸ ਘਰੋਂ ਦੋ ਦੀ ਦਾਤ ਹੋ ਰਹੀ ਹੈ, ਇਸੇ ਕਰਕੇ ਫਕੀਰ ਲੋਕ ਆਖਦੇ ਹਨ ਕਿ ਗੁਰੂ ਨਾਨਕ ਦਾ ਘਰ ਵੱਡਾ ਹੈ। ਇਸ ਤਰ੍ਹਾਂ ਦੇ ਵਾਰਤਾਲਾਪ ਕਰਕੇ ਪਾਤਸ਼ਾਹ ਅਤੇ ਉਸਦੇ ਸਾਥੀ ਸ੍ਰੀ ਗੁਰੂ ਜੀ ਨੂੰ ਝੁੱਕ ਕੇ ਸਲਾਮਾਂ ਕਰਦੇ ਅਤੇ ਸ਼ੁਕਰੀਏ ਆਖਦੇ ਖਡੂਰ ਤੋਂ ਰਵਾਨਾ ਹੋ ਗਏ। ਠੰਡੇ ਬਰਫਾਨੀ ਘਰ ਨੂੰ ਛੋਹ ਕੇ ਗਿਆ ਹਿਮਾਯੂ, ਪਰ ਅੰਦਰ ਅਜੇ ਪਾਤਸ਼ਾਹੀ ਤ੍ਰਿਸ਼ਨਾ ਭੜਕ ਰਹੀ ਸੀ। ਲਾਹੌਰ ਪਹੁੰਚਾ, ਭਰਾ ਕਾਮਰਾਨ ਨੇ ਕੋਈ ਸਹਾਰਾ ਨਾ ਦਿੱਤਾ। ਹਿਮਾਯੂ ਫਿਰ ਸਿੰਧ ਵੱਲ ਨੂੰ ਗਿਆ। ਕਾਮਰਾਨ ਨੇ ਸ਼ੇਰ ਸ਼ਾਹ ਨਾਲ ਸੁਲਹਿ ਕਰ ਲਈ ਅਤੇ ਪੰਜਾਬ ਉਸਨੂੰ ਦੇ ਦਿੱਤਾ ਅਤੇ ਆਪ ਕਾਬਲ ਜਾ ਬੈਠਾ। ਹਿਮਾਯੂ ਨੇ ਉੱਧਰ ਕਈ ਧੱਕੇ ਧੋੜੇ ਖਾਧੇ, ਅਖੀਰ ਅਮਰਕੋਟ ਪਹੁੰਚਾ। ਉੱਥੇ ਪੁੱਤਰ ਜੰਮਿਆ ਜਿਸ ਦਾ ਨਾਂ ਅਕਬਰ ਰੱਖਿਆ। ਤਦੋਂ ਸੰਨ ਸੀ 1542 ਈਸਵੀ, 1597 ਬਿਕਰਮੀ, ਮਹੀਨਾ ਅਸੂ ਕਤੇ 14 ਅਕਤੂਬਰ। ਅਗਲੇ ਸਾਲ 1543 ਈਸਵੀ ਦੇ ਦਸੰਬਰ ਦੇ ਲਾਗੇ ਹਿਮਾਯੂ ਸੀਸਤਾਨ ਪਹੁੰਚਾ। ਈਰਾਨ ਵਿੱਚ ਹਿਮਾਯੂ ਕਈ ਬਰਸ ਰਿਹਾ। ਫਿਰ ਉੱਥੋਂ ਦੇ ਸ਼ਾਹ ਤਹਿਮਾਸਬ ਦੀ ਫੌਜ ਲੈ ਕੇ ਆਇਆ ਸਨ 1555 ਈਸਵੀ ਵਿੱਚ ਜੰਗ ਕਰਕੇ ਮੁੜ ਹਿੰਦੁਸਤਾਨ ਦਾ ਪਾਤਸ਼ਾਹ ਹੋ ਗਿਆ। ਥੋੜ੍ਹਾ ਚਿਰ ਰਾਜ ਕਰਕੇ ਦਿੱਲੀ ਵਿੱਚ ਚਲਾਣਾ ਕਰ ਗਿਆ ਜਿੱਥੇ ਉਸਦਾ ਮਕਬਰਾ ਹੈ। ਜਦੋਂ ਹਿਮਾਯੂ ਸਿੰਧ ਨੂੰ ਟੁਰ ਗਿਆ ਅਤੇ ਕਾਮਰਾਨ ਕਾਬਲ ਨੂੰ ਤਾਂ ਸ਼ੇਰ ਸ਼ਾਹ ਨੇ ਪੰਜਾਬ 'ਤੇ ਆਪਣਾ ਰਾਜ ਸਿੱਕਾ ਬਿਠਾ ਲਿਆ। ਜੇਲਮੋਂ ਪਾਰ ਇਸਨੇ ਇੱਕ ਕਿਲ੍ਹਾ ਬਣਾਇਆ, ਨਾਮ ਰੋਹਤਾਸ ਰੱਖਿਆ ਅਤੇ ਪੰਜਾਬ ਦਾ ਪ੍ਰਬੰਧ ਕਰਕੇ ਬੰਗਾਲ ਨੂੰ ਮੁੜ ਗਿਆ। ਪੰਜਾਬ ਵਿੱਚ ਇਸ ਤਬਦੀਲੀ ਨਾਲ ਬੇਅਮਨੀ ਨਹੀਂ ਫੈਲੀ। ਲਗਭਗ ਸੁੱਖਾਂ ਨਾਲ ਸ਼ੇਰ ਸ਼ਾਹ ਦਾ ਰਾਜ ਬੈਠ ਗਿਆ, ਜਿਸ ਦਾ ਪ੍ਰਬੰਧ ਬਹੁਤ ਅੱਛਾ ਅਤੇ ਨਿਆਂ ਵਾਲਾ ਸੀ। ਸ਼ੇਰ ਸ਼ਾਹ ਸੂਰੀ ਜ਼ਾਤ ਦਾ ਪਠਾਣ ਸੀ, ਪਰ ਜੰਮਪਲ ਹਿੰਦੁਸਤਾਨ ਦਾ ਹੋਣ ਕਰਕੇ ਉਹ ਮੁਗਲਾਂ ਨੂੰ ਵਿਦੇਸ਼ੀ ਸਮਝ ਕੇ ਆਪਣੇ ਦੇਸ਼ੋਂ ਕੱਢ ਦੇਣ ਦਾ ਹੱਕ ਸਮਝਦਾ ਸੀ। ਬੰਗਾਲ ਤੋਂ ਰੋਹਤਾਸ ਤੱਕ ਜਾਂ ਅਟਕ ਤੱਕ ਸ਼ਾਹੀ ਸੜਕ ਇਸਨੇ ਬਣਵਾਈ ਸੀ, ਜਿਸ ਦੇ ਹਰ 250 ਕੋਹ ਖੂਹ ਲਵਾਇਆ ਅਤੇ ਥਾਂ ਥਾਂ ਸਰਾਵਾਂ ਬਣਾਈਆਂ। ਸੜਕ 'ਤੇ ਬ੍ਰਿਛ ਲਗਵਾਏ ਅਤੇ ਮੁਸਾਫਰਾਂ ਦੇ ਆਰਾਮ ਦੇ ਸਮਾਨ ਕੀਤੇ, ਪਰ ਇਸ ਦਾ ਰਾਜ ਥੋੜ੍ਹਾ ਚਿਰ ਰਿਹਾ। ਸੰਨ 1545 ਮਈ ਦੇ ਮਹੀਨੇ ਕਾਲੰਜਰ 'ਤੇ ਹਮਲੇ ਕਰਕੇ ਇਹ ਲੜ ਰਿਹਾ ਸੀ ਕਿ ਇੱਕ ਸੁਰੰਗ ਦੇ ਫਟਣ ਨਾਲ ਜ਼ਖਮੀ ਹੋ ਕੇ ਉਸੇ ਦਿਨ 22 ਮਈ ਨੂੰ ਸ਼ਾਮਾਂ ਵੇਲੇ ਮਰ ਗਿਆ। ਇਸ ਦੀ ਥਾਂਵੇਂ ਇਸ ਦਾ ਦੂਸਰਾ ਪੁੱਤਰ ਜਲਾਲ ਖਾਂ ਗੱਦੀ 'ਤੇ ਬੈਠਾ ਅਤੇ ਨਾਮ ਰਖਾਇਆ ਸਲੀਮ ਸ਼ਾਹ। ਸ਼ੁਰੂ ਵਿੱਚ ਕੁਛ ਰੋਲਾ ਰੱਪਾ ਹੁੰਦਾ ਰਿਹਾ, ਪਰ 1547 ਵਿੱਚ ਠੰਡ ਵਰਤ ਗਈ। ਸਲੀਮ ਦੇ ਬਾਗੀਆਂ ਨੇ ਪੰਜਾਬ ਵਿੱਚ ਵੀ ਰੋਲਾ ਰੱਪਾ ਪਾਇਆ, ਪਰ ਪੇਸ਼ ਕੁਛ ਨਾ ਗਈ। ਇਸ ਤੋਂ ਮਗਰੋਂ ਸਲੀਮ ਦਾ ਰਾਜ ਸੁਲਾ ਸ਼ਾਂਤੀ ਵਿੱਚ ਲੰਘ ਗਿਆ। ਗੁਰੂ ਅੰਗਦ ਦੇਵ ਜੀ ਦਾ ਸਮਾਂ ਇਹਨਾਂ ਵੇਲਿਆਂ ਵਿੱਚ ਹੋਇਆ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾਖਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।